ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤੀ ਸਾਏ ਸਹਿਕਾਇਆ ਫੇਰ ਪਲਟੀ ਹੈ।
ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ, ਨਾਨਕ ਨੇ ਐਲਾਨ ਕਰਤਾ, ਡਿਕਲੇਅਰ ਕਰਤਾ, ਤੇ ਬਾਅਦ ਲਹਿਣਾ ਜਿਹੜਾ ਉਸ ਅਵਸਥਾ ਨੂੰ ਪ੍ਰਾਪਤ ਕਰ ਗਿਆ ਜਿਹੜੀ ਮੇਰੀ ਅਵਸਥਾ ਹੈਗੀ ਹੈ, ਜਿਹੜੀ ਚਾਹੀਦੀ ਸੀ। ਹੁਣ ਮੇਰੇ ਤੋਂ ਬਾਅਦ ਲਹਿਣਾ ਮੇਰੀ ਜਗ੍ਹਾ ਬੋਲੂਗਾ, ਪ੍ਰਚਾਰ ਕਰੂਗਾ, ਪਾਣੀ ਰਚੂਗਾ, ਜ਼ਿੰਮੇਵਾਰੀ ਨਿਭਾਊਗਾ। ਇਹ ਡਿਕਲੇਅਰ ਨਾਨਕ ਨੇ ਕਰਤਾ ਦੋਹੀ ਫੇਰ ਦੀ ਪੜਾਈ ਖੱਟੀ ਹੈ। ਕਿਹਨੇ ਖੱਟ ਲਿਆ ਬਾਹਰੀ ਜਨ ਪਦਾਰਥ, ਜੋ ਖੱਟਣ ਆਇਆ ਸੀ ਲੈਣਾ ਖੱਟ ਗਿਆ। ਇਹ ਗੱਲ ਮਸ਼ਹੂਰ ਕਰਤੀ, ਸਾਰਿਆਂ ਨੂੰ ਦੱਸਤੀ, ਕਹਿਤੀ ਸਮਤ ਨੂੰ, ਜੋ ਤਾਂ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਜੋ ਤਾਂ ਕੋਈ ਗੱਲ ਸਾਰਿਆਂ ਦੇ ਵਿੱਚ ਜੁਗਤੀ ਜਿਹੜੀ ਵਰਤੀ ਹੈ ਉਹ ਜੁਗਤੀ ਨਾਨਕ ਵਾਲੀ ਵਰਤ ਲਈ। ਜੁਗਤੀ ਦਾ ਫਰਕ ਪਿਆ, ਜੋਤ ਦਾ ਫਰਕ ਨਹੀਂ ਪਿਆ। ਜੋਤ ਤਾਂ ਪਹਿਲੀ ਹੈ ਲੈਣੇ ਕੋਲ, ਜੁਗਤੀ ਪਹਿਲੀ ਹੋਰ ਸੀ, ਪੱਥਰ ਪੂਜਾ ਵਾਲੀ ਸੀ, ਉਹ ਚੋਂ ਗੱਲ ਨਹੀਂ ਸੀ ਬਣੀ। ਜੁਗਤ ਜਿਹੜੀ ਹੈ ਨਾਨਕ ਵਾਲੀ ਹੈ, ਜੋਤ ਉਹ ਤਾਂ ਉਹੀ ਹੈ, ਜੋਤ ਤਾਂ ਪਹਿਲੀ ਹੋਈ ਹੈ, ਬੁੱਧੀ ਉਹੀ ਹੈ ਪਹਿਲੀ ਹੋਈ, ਪਰ ਵਿਚਾਰਧਾਰਾ ਬਦਲੀ ਹੈ। ਜੁਗਤ ਸਾਹੀ ਸਹਿ ਕਾਇਆ ਫੇਰ ਪਲਟੀਏ, ਇਸ ਕਰਕੇ ਬੁੱਧੀ ਦੀ ਕਾਇਆ ਬਦਲਤੀ, ਗਿਆਨ ਨਾਲ ਬਦਲੀ ਹੈ ਕਾਇਆ, ਗਿਆਨ ਦਿੱਤਾ। ਪਹਿਲਾਂ ਅੰਧ ਵਿਸ਼ਵਾਸ ਸੀ, ਬੁੱਧ ਵਿੱਚ ਅੰਧ ਵਿਸ਼ਵਾਸ ਫੜਿਆ ਸੀ, ਅੰਧ ਵਿਸ਼ਵਾਸ ਛਡਾ ਕੇ ਗਿਆਨ ਦੇਤਾ, ਗਿਆਨ ਦਾ ਦੀਵਾ ਦੇਤਾ, ਕਾਇਆ ਪਲਟ ਗਈ। ਗਿਆਨ ਨਾਲ ਕਾਇਆ ਪਲਟਣੀ ਸੀ ਬੁੱਧ ਦੀ, ਜੇ ਉਨਾ ਹੀ ਗਿਆਨ ਆਇਆ ਫਿਰ ਕਾਇਆ ਕਦੇ ਪਲਟੂ। ਜਿੱਥੇ ਘੱਟ ਰੋਸ਼ਨੀ ਹੈ ਬੁੱਧੀ ਦੇ ਵਿੱਚ, ਜ਼ਿਆਦਾ ਰੋਸ਼ਨੀ ਆਈ ਉਹਦੀ, ਕਾਇਆ ਪਲਟੀ ਗਈ, ਰੋਸ਼ਨੀ ਵੱਧ ਗਈ, ਕਾਇਆ ਫੇਰ ਪਲਟੀ ਗਿਆ।
ਫੇਰ ਦਾ ਮਤਲਬ ਕੀ ਹੈ ਵੀ ਫੇਰ ਦਿੱਤੀ ਕਾਇਆ?
ਪਹਿਲਾਂ ਪਲਟੀ ਹੋਈ ਸੀ, ਦੂਏ ਪਾਸੇ ਪਲਟ ਗਈ ਸੀ, ਇੱਕ ਵਾਰ ਸੱਚਖੰਡ ਵਾਲੀ ਅਵਸਥਾ ਚ ਕਰਤੀ, ਹੁਣ ਅਤੀਤ ਵਿੱਚ ਚਲੀ ਗਈ, ਅਤੀਤ ਵਾਲੀ ਅਵਸਥਾ ਹੋ ਗਈ।
ਠੀਕ ਹੈ, ਤੇ ਫੇਰ ਆਈ ਇਹਦਾ ਕੀ ਅਰਥ ਹੈ? ਲਹਿਣੇ ਦੀ ਫੇਰ ਆਈ ਹੈ,
ਸਾਰਿਆਂ ਨੂੰ ਸੁਨੇਹੇ ਦੇ ਦਿੱਤੇ, ਇਕੱਠੇ ਕਰ ਲਏ ਬੰਦੇ, ਸੁਨੇਹੇ ਦੇ ਦਿੱਤੇ ਵੀ ਲਹਿਣੇ ਦੀ ਨੂੰ ਅਸੀਂ ਜ਼ਿੰਮੇਵਾਰੀ ਦੇਣ ਲੱਗੇ ਆਏ, ਉਹ ਅਵਸਥਾ ਪ੍ਰਾਪਤ ਹੋ ਗਈ ਹੈ ਸਾਰੇ। ਇਹ ਡੈਕਲੇਰੇਸ਼ਨ ਕੀਤਾ, ਉਸ ਵੇਲੇ ਤੁਰ ਕੇ ਜਾਂਦੇ ਸੀ।
ਠੀਕ ਹੈ,
ਸੁਨੇਹੇ ਦੇਣ ਲੱਗੇ। ਹਾਂਜੀ,
ਝੁੱਲੇ ਸੋ ਛੱਤਰ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਐ, ਕਰੈ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ।
ਵਿਲੈਣੇ ਦੇ ਉੱਤੇ ਡੂਰ ਵਰਤ ਰਿਹਾ, ਇੰਨਾ ਉਹਦਾ ਪ੍ਰਭਾਵ ਹੈ ਚਿਹਰੇ ਦੇ, ਅੰਦਰ ਨਾਮ ਦਾ ਇੰਨਾ ਪ੍ਰਤਾਪ ਹੋ ਗਿਆ ਕਿ ਜਿਵੇਂ ਡੂਰ ਵਰਸਦਾ ਹੋਵੇ ਚਿਹਰੇ ਤੋਂ ਉੱਤੇ ਨੂੰ ਫੁੱਟਦਾ ਹੋਵੇ ਬਾਹਰ ਨੂੰ। ਝੁੱਲੇ ਸੋ ਛੱਤਰ ਨਿਰੰਜਨੀ, ਨਿਰੰਜਨੀ ਹੁੰਦਾ ਮੇਰਾ ਮਾਇਆ ਤੋਂ, ਐਸਾ ਛੱਤਰ ਕੋਈ ਨਹੀਂ ਹੈ ਜੋ ਅੱਖਾਂ ਨੂੰ ਦੇਖਿਆ ਜਾ ਸਕੇ। ਦੂਰ ਹੈ, ਦਰਗਾਹ ਤੋਂ ਦੂਰ ਵਰਸ ਰਿਹਾ, ਸਮਝ ਲੱਗਦੀ ਹੈ ਜਿਵੇਂ ਆਕਾਸ਼ ਚ ਸੂਰਜ ਦੀਆਂ ਕਿਰਨਾਂ ਵਰਸਦੀਆਂ ਨੇ, ਥੱਲੇ ਲੱਗੀਆਂ ਗਈਆਂ ਟੱਚ ਕਰੀਆਂ ਦੀਆਂ ਰਾਜ ਦੀਆਂ ਕਿਰਨਾਂ, ਜੇ ਸਾਈਡ ਤੋਂ ਦੇਖੇ ਐ ਉਹ ਨੂਰ ਉਹਦੇ ਚਿਹਰੇ ਤੇ ਪਰਸਿਆ ਹੋਇਆ ਦੀਦਾ, ਆਉਂਦਾ ਨੀ ਦੀਦਾ ਕਿੱਥੋਂ ਆਉਂਦਾ। ਹਾਂਜੀ,
ਮਲ ਤਖ਼ਤ ਬੈਠਾ ਗੁਰ ਹੱਟੀ ਹੈ,
ਮਲ ਤਖ਼ਤ ਹਿਰਦਾ ਮਿਲਿਆ ਹੋਇਆ ਸਤਿਗੁਰ ਨੇ ਆਪ, ਜਿਵੇਂ ਕੋਈ ਹੱਟੀ ਤੇ ਬੈਠਾ ਹੁੰਦਾ ਨਾ, ਕੋਈ ਬਾਣੀ ਐ ਹੱਟ ਤੇ ਬੈਠਾ, ਹਿਰਦੇ ਚ ਬੈਠਾ, ਉੱਥੇ ਕੀ ਹੈ? ਉੱਥੇ ਵਾਰਤਾਲਾਪ ਚੱਲਦੀ ਹੈ, ਉੱਥੇ ਨਾਮ ਦਾ ਵਪਾਰ ਚੱਲਦਾ, ਕੋਈ ਲੈ ਜਾਓ ਕੋਈ ਦੇ ਜਾਓ, ਸੱਚ ਦਾ ਵਪਾਰ ਚੱਲਦਾ, ਕੋਈ ਲੈ ਜਾਓ ਕੋਈ ਦੇ ਜਾਓ। ਹਾਂਜੀ,
ਅੱਛਾ, ਤਖ਼ਤ ਸ਼ਬਦ ਹਿਰਦੇ ਵਾਸਤੇ ਆਇਆ, ਗੁਰ ਸ਼ਬਦ ਲੈਣਾ ਜੀ ਵਾਸਤੇ ਆਇਆ ਹੈ,
ਰੂਪੀ ਤਖ਼ਤ ਦੇ ਵਿੱਚ ਬੈਠਾ ਟਿਕਿਆ ਹੋਇਆ।
ਠੀਕ ਹੈ, ਇੱਥੇ ਸ਼ਬਦ ਗੁਰ ਵਰਤਿਆ, ਉਹਨਾਂ ਨੇ ਗੁਰੂ ਨੀ ਵਰਤਿਆ,
ਹੁੰਦਾ ਹੀ ਗੁਰ ਹੈ, ਗੁਰੂ ਤਾਂ ਹੁੰਦਾ ਹੀ ਨੀ, ਗੁਰੂ ਤਾਂ ਪਰਮੇਸ਼ਰ ਹੈ, ਫਿਰ ਗੁਰੂ ਨਾਲੇ ਗੁਰੂ ਸਿੰਗੂਲਰ ਲੱਭਦੇ ਨੀ ਹੈ, ਗੁਰੂ ਵਚਨ ਇੱਕ ਵਚਨ ਹੈ ਹੀ ਨੀ ਹੈ। ਹਾਂਜੀ,
ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ,
ਉਹ ਤਾਂ ਜੋ ਸਤਿਗੁਰ ਨੇ ਉਹਨਾਂ ਨੂੰ ਫਰਮਾਇਆ ਉਹ ਕੰਮ ਕਰਦੇ ਨੇ, ਗੁਰ ਕਹਿਆ ਸਾਕਾਰ ਕਮਾਉਂਦੇ ਨੇ, ਉਹ ਗੁਰ ਕਹਿਆ ਸਾਕਾਰ ਕਮਾਵੋ, ਸਿਰ ਜੋਗ ਅਲੂਣੀ ਚੱਟੀ ਹੈ, ਉਧਰ ਅਲੂਣੀ ਸਿਲ ਚੱਟੀ ਜਾਂਦਾ, ਉਹ ਜੋਗ ਨੂੰ ਲੱਗਿਆ ਸ੍ਰੀ ਚੰਦ, ਜਿਹਨਾਂ ਨੇ ਜੋਗ ਕਮਾਇਆ ਸੀ ਸ੍ਰੀ ਚੰਦ ਨੇ, ਉਹਨਾਂ ਨੇ ਅਲੂਣੀ ਸਿਲ ਚੱਟੀ ਹੈ। ਅਲੂਣੀ ਇੱਕ ਲੂਣ ਵੀ ਪੱਥਰੇ ਹੁੰਦਾ, ਉਹ ਪਹਾੜੀ ਲੂਣ, ਉਹਦਾ ਵੀ ਚੱਟਣਾ ਜੋ ਕੁਛ ਵਿੱਚੋਂ ਮਿਲਦਾ, ਇਹ ਦੂਏ ਪੱਥਰ ਦਾ ਤਾਂ ਕੁਛ ਸਵਾਦ ਵੱਡੀ ਟੇਸਟ ਵੀ ਨਹੀਂ ਹੈ, ਉਹ ਦੂਏ ਨੂੰ ਵੀ ਪਸ਼ੂ ਦੂਏ ਨੂੰ ਚੱਟਦੇ ਨੇ, ਇਹਨੂੰ ਤਾਂ ਪਸ਼ੂ ਵੀ ਨਹੀਂ ਚੱਟਦੇ, ਇਹ ਜੋ ਟੇਸਟ ਲੈਂਦੇ ਨੇ ਸਮਾਧੀ ਲਾ ਕੇ।
ਠੀਕ ਹੈ, ਕਿਉਂਕਿ ਉਹਨਾਂ ਨੇ ਗੁਰ ਤੱਕ ਪਹੁੰਚਣੀ ਹੈ, ਸਿਰਫ ਸਮਾਧੀ ਚ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੈ ਜੀ।
ਬਾਹਰੋਂ ਮਾਇਆ ਚੋਂ ਬਾਹਰ ਪਿਆ ਪੱਥਰ, ਉਹ ਜੋ ਵੀ ਉਹਨਾਂ ਦਾ ਹੈ ਟਾਰਗੇਟ, ਜੋ ਵੀ ਮੂਰਤੀ ਵਗੈਰਾ ਹੈ ਉਹਨਾਂ ਦਾ, ਉਹ ਬਾਹਰੇ ਪਿਆ, ਕੀ ਕਰਨ ਉਹਨਾਂ ਦਾ ਵਿਸ਼ਵਾਸ ਹੈ, ਉਹਨਾਂ ਨੂੰ ਕਿਹੜਾ ਇਸ ਗੱਲ ਦਾ ਪਤਾ ਤਾਂ ਹੈ ਤਾਂ
ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ ਬਾਬਾ ਲਹਿਣਾ ਗੁਰੂ ਨਾਨਕ ਜੀ ਪਾਸੋਂ ਨਾਮ ਪਦਾਰਥ ਲੈ ਕੇ ਵੰਡਣ ਲਈ ਗੱਦੀ ਮਲ ਕੇ ਬੈਠਾ ਹੈ। ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਫਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ। ਇਹ ਹੁਕਮ ਪਾਲਣ ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ ਵਾਂਗ ਬੜੀ ਕਰੜੀ ਕਾਰ ਹੈ। ਇਹਨਾਂ ਦੇ ਹੱਥ ਕੁਛ ਹੋ ਰਹੀ ਹੈ।
ਫਿਰ ਹੱਟੀ ਤਾਂ ਪਹਿਲਾਂ ਕੀਤੀ ਹੈ ਬਹੁਤ, ਉਦੋਂ ਤਾਂ ਫਿਰ ਬਾਲਾ ਸੀ ਨਾਲ ਲੈਣਾ ਹੈ ਨੀ ਸੀ,
ਠੀਕ ਹੈ,
ਬਾਲੇ ਦਾ ਜ਼ਿਕਰ ਹੈ ਨੀ।
ਇਹ ਜਿਹੜਾ ਸਿਰ ਜੋਗ ਲੂਣੀ ਚੱਟੀ ਹੈ ਇਹ ਸ੍ਰੀ ਚੰਦ ਨਾਲ ਨੀ ਜੋੜਦੇ। ਇਹ ਕਹਿੰਦੇ ਆ ਵੀ ਜੋ ਕਿਹਾ ਹੈ ਉਹ ਅਲੂਣਾ ਹੀ ਹੈ, ਵੀ ਉਹ ਬੜਾ ਔਖਾ ਕੰਮ ਹੈ ਜੋ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਸੀ। ਇਹ ਐ ਅਰਥ ਕਰਦੇ
ਸਿਲ ਕਿੱਧਰ ਗਈ ਫਿਰ? ਸਿਲ ਜੋਗ ਹੈ, ਸਿਲ ਪੱਥਰ ਨੂੰ ਕਹਿੰਦੇ ਨੇ।
ਅੱਛਾ ਜੀ,
ਪੱਥਰ ਨਾਲ ਜੁੜੇ ਨੇ ਜਿਹੜੇ ਮੂਰਤੀ ਪੂਜਾ ਵਾਲੇ, ਸਿਲ ਜੋਗ ਉਹੀ ਹੈ, ਹੋਰ ਕੀ ਹੈ?
ਉਹ ਕਹਿੰਦੇ ਸਿਲ ਜੋਗ ਲੂਣੀ ਚੱਟੀ ਹੈ ਲਿਖਦੇ, ਗੁਰ ਕਾ ਹੁਕਮ ਕਮਾਇਣ ਰੂਪ ਜੋਗ, ਲੂਣੀ ਸਿਰ ਸਿਲ ਚੱਟਣ ਸਮਾਨ ਬੜਾ ਕਰੜਾ ਕੰਮ ਹੈ।
ਉਹ ਵੀ ਹੁਣ ਸਾਧ ਨੇ, ਇਹ ਵੀ ਸਾਧ ਨੇ ਸ੍ਰੀ ਚੰਦ ਕੇ, ਇਹ ਉਹਨਾਂ ਦੀ ਹੁਣ ਕਿਵੇਂ ਕਰਦੇ ਨੇ, ਕਿਵੇਂ ਕਹਿ ਦੇਣਾ, ਕਹਾਂ ਹੋਰ ਆ ਜਾਣਾ ਕੁਛ ਸ੍ਰੀ ਚੰਦ ਦੇ ਖਿਲਾਫ,
ਠੀਕ ਹੈ, ਵਿਆਖਿਆ ਇਹ ਵੀ ਇਹੀ ਕਰਦੇ ਆ, ਸੋ ਸਕਦਾ ਇੱਥੋਂ ਲਿਆ ਹੋਵੇ ਨਾ। ਫਰੀਦਕੋਟ ਵਾਲੇ ਲਿਖਦੇ ਆ ਜੀ, ਨਿਰੰਜਨ ਕਾ ਜਸ ਰੂਪੀ ਛਤਰ ਸਿਰ ਪਰ ਝੂਲ ਰਿਹਾ ਹੈ, ਹੇ ਲੈਣਾ ਜੀ ਗੁਰ ਹੱਟੀ ਹੈ ਗੁਰਿਆਈ ਕਾ ਤਖਤ ਤੂੰ ਮਲ ਬੈਠਾ ਹੈ, ਗੁਰੂ ਜੀ ਕਾ ਜੇ ਫਰਮਾਇਆ ਹੁਆ ਥਾ ਸੋ ਹੁਕਮ ਮੰਨਣਾ ਕੀਆ ਹੈ, ਔਰ ਜੋਗ ਭਗਤੀ ਰੂਪ ਸਿਲਾ ਜੋ ਸੰਸਾਰ ਭੋਗ ਰੂਪ ਲੂਣ ਰਹਿਤ ਹੈ, ਤਿਸ ਕੋ ਚਟਤੇ ਹੈ ਭਾਵ ਤਿਸ ਕਾ ਰਸ ਲੇਤੇ ਹੈ,
ਸੰਸਾਰ ਦਾ ਰਸ ਲੇਤੇ।
ਇਹਨਾਂ ਨੂੰ ਗੱਲ ਨੀ ਸਮਝ ਆਈ, ਗੱਲ ਜੋ ਹੈ ਇਹ ਦੂਸਰਿਆਂ ਵਾਸਤੇ ਹੈ ਜਿਹੜੇ ਨਾਲ ਗੱਦੀ ਚਲਾਉਣਾ ਚਾਹੁੰਦੇ ਸੀ ਬਹਿ ਕੇ।
ਇਹਨਾਂ ਨੇ ਨਾਨਕ ਚੱਟ ਦਾ ਦਿਖਾਇਆ ਫਿਰ,
ਕਹਿੰਦੇ ਹੈ ਔਰ ਜੋਗ ਭਗਤੀ ਰੂਪ ਮਿਲਾ ਜੋ ਸਿਲਾ ਚਾਹੀਦਾ ਵੈ, ਸੱਸੇ ਦਾ ਮੰਮਾ ਹੀ ਬਣਾਤਾ, ਔਰ ਜੋਗ ਭਗਤੀ ਰੂਪ ਸਿਲਾ ਜੋ ਸੰਸਾਰ ਭੋਗ ਰੂਪ ਲੂਣ ਰਹਿਤ ਹੈ, ਤਿਸ ਕੋ ਚੜਤੇ ਹੈ ਭਾਵ ਤਿਸ ਕਾ ਰਸ ਲੇਤੇ ਹੈ। ਇਹਨਾਂ ਨੇ ਕੁਛ ਹੋਰ ਤਰ੍ਹਾਂ ਕੀਤੇ ਹੋਏ, ਆਪਣੇ ਅਰਥ ਕੀ ਹੈ, ਸਿਲ ਜੋਗ ਕਹਿਣ ਦਾ ਭਾਵ ਕਿ ਪੱਥਰ ਪੂਜਾ ਜਿਹੜੀ ਹੈ ਉਹ ਅਲੂਣੀ ਹੈ ਜੀ, ਉਹਦੇ ਤਾਂ ਲੂਣ ਜਿੰਨਾ ਵੀ ਸਵਾਦ ਨਹੀਂ ਹੈ ਜੀ,
ਲੂਣ ਵਰਗਾ ਵੀ ਸਵਾਦ ਨਹੀਂ ਉਹ ਚ, ਕੋਈ ਟੇਸਟ ਹੀ ਨਹੀਂ ਹੈ ਉਹਦਾ, ਫਿੱਕਾ ਪੱਥਰ ਦਾ ਛਿਲਾ ਰੱਖ ਦੇਵੇ ਤਾਂ ਪਸ਼ੂ ਚੱਟਦੇ ਨੇ ਉਹਨੂੰ ਲੂਣ ਨਾਲ, ਨੂੰ ਤਾਂ ਦੂਜੇ ਨੂੰ ਨੀ ਚੱਟਦੇ। ਕਹਿੰਦੇ ਇਹ ਜਿਹੜਾ ਦੂਜਾ ਪੱਥਰ ਹੈ ਜਿਹਦੇ ਤਾਂ ਲੂਣ ਦੀ ਪੂਜਾ ਕਰ ਲਵੇ, ਲੂਣ ਵਾਲੇ ਪੱਥਰ ਦੀ, ਉਹ ਚਲੋ ਜੇ ਹੱਥ ਲੱਗ ਜੂ ਪਾਣੀ ਲੱਗ ਜੂ ਉਹਦਾ ਟੇਸਟ ਹੈ, ਦੂਏ ਦੇ ਵਿੱਚ ਤਾਂ ਹੀ ਨਹੀਂ ਹੈ। ਪਾਣੀ ਪਾਉਂਦੇ ਉੱਥੇ ਦੀ ਧੋਨੇ ਆ, ਪੁਖਾਲ ਕਹਿੰਦੇ ਨੇ, ਪਹੋੜ ਜੀ ਨੂੰ ਕਹਿੰਦੇ ਨੇ ਪੁਖਾਲਣਾ, ਜੇ ਪਾਣੀ ਪਾਈਏ ਪੱਥਰ ਦੇ ਉੱਤੇ ਲੂਣ ਵਾਲੇ ਤੇ ਮਾੜਾ ਮੋਟਾ ਨਮਕੀਨ ਹੋ ਕੇ ਤਾਂ ਪਾਣੀ ਆਜੂ, ਦੁੱਧ ਵਿੱਚ ਪਾ ਕੇ ਲੱਸੀ ਪਾਉਂਦੇ ਹੁੰਦੇ ਨੇ ਉੱਥੇ, ਉਹ ਕਹਿੰਦੇ ਲੂਣ ਵਾਲਾ ਦਾ ਉਹ ਚਲੋ ਸਵਾਦ ਬਣ ਜੂ, ਉਹ ਤਾਂ ਉਹ ਨਹੀਂ ਹੈ, ਆਹ ਕਹੀ ਹੋਈ ਹੈ ਗੱਲ। ਹੁਣ ਜੇ ਉਹ ਇਹੀ ਗੱਲ ਕਹਿ ਦਿੰਦੇ ਇਹਨਾਂ ਦੇ ਪੱਲੇ ਰਹਿ ਕੀ ਜਾਂਦਾ ਹਿੰਦੂਆਂ ਦੇ, ਉਹ ਆਪ ਹਿੰਦੂ ਨੇ ਜਿਹੜੇ ਅਰਥ ਕਰ ਰਹੇ ਨੇ, ਨਹੀਂ ਕਹਿਣਾ ਚਾਹੁੰਦੇ ਗੱਲ, ਉਹ ਜਾਣਦੇ ਨੇ ਸਭ ਕੁਛ ਕੀ ਕਿਹਾ ਹੋਇਆ। ਹਾਂਜੀ,
ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀ ਹੈ,
ਹੁਣ ਉਹ ਸ਼ਬਦ ਦਾ ਲੰਗਰ ਚੱਲਦਾ, ਸ਼ਬਦ ਦਾ ਕਿਹੜਾ ਲੰਗਰ ਹੁੰਦਾ ਬਈ, ਇੱਥੇ ਦਾ ਲੰਗਰ ਸ਼ਬਦ ਦਾ ਗਾਇਬ ਕਰਤਾ, ਇੱਥੋਂ ਆ ਕੇ ਬਿਲਕੁਲ ਹੀ ਪਤਾ ਕਰਕੇ, ਉਹ ਸ਼ਬਦ ਦਾ ਲੰਗਰ ਕਿਹਾ ਜਾ ਹੁੰਦਾ, ਲੰਗਰ ਚੱਲੇ ਗੁਰ ਸ਼ਬਦ ਹਰ, ਹਰੀ ਦਾ ਸ਼ਬਦ ਦਾ ਲੰਗਰ ਹੈ, ਥੱਲੇ ਦਾ ਅੰਤਰਾਤਮਾ ਦੀ ਆਵਾਜ਼ ਦਾ ਲੰਗਰ ਹੈ, ਗੱਲਾਂ ਨੀ ਹਨ ਇਹਨੂੰ ਜਿਹੜੇ ਕਹਿੰਦੇ ਨਾ ਗੱਲਾਂ, ਸੰਤ ਵੀ ਕਹਿ ਕਹਿੰਦੇ ਨੇ ਗੱਲਾਂ, ਇਹ ਗੱਲਾਂ ਨੀ ਆਣੇ ਲੰਗਰ ਹੁੰਦੀਆਂ ਨੇ, ਤਿਰਕੁਟੀ ਦੇ ਵਿੱਚੋਂ ਉੱਠੀਆਂ ਹੋਈਆਂ ਮਾਇਆ ਦੇ ਲੈਵਲ ਦੀਆਂ, ਸੁੱਖ ਸ਼ਾਂਤ ਪੁੱਛਣੀ, ਦੁਨਿਆਵੀ ਗੱਲਾਂ ਕਰਦੀਆਂ, ਕਾਰੋਬਾਰ ਦੀਆਂ ਗੱਲਾਂ ਕਰਦੀਆਂ, ਨਵੇਂ ਨੁਕਸਾਨ ਦੀਆਂ ਗੱਲਾਂ, ਸੰਸਾਰੀ ਇਹ ਨੇ, ਸਿਆਸਤ ਦੀਆਂ ਗੱਲਾਂ ਕਰਦੀਆਂ, ਉਹ ਲੰਗਰ ਨਹੀਂ ਹੈ, ਉਹ ਆਤਮ ਗਿਆਨ ਦੀ ਆਤਮ ਦਰਸ਼ਨ ਦੀ ਗੱਲ ਕਰਦੀ, ਇਹ ਲੰਗਰ ਹੈ ਗੁਰ ਸ਼ਬਦ ਦਾ, ਲੰਗਰ ਚੱਲੇ ਗੁਰ ਸ਼ਬਦ ਹਰ, ਹਰੀ ਦੇ ਸ਼ਬਦ ਦਾ, ਹਰੀ ਦੇ ਉਪਦੇਸ਼ ਦਾ ਲੰਗਰ ਚੱਲਦਾ, ਟੋਟਣਾ ਜੇ ਚੱਲੇ ਤਾਂ ਟੋਟਣਾ ਆਵੇ ਖੱਟੀਏ, ਚਲਾ ਰਿਹਾ ਲੈਣਾ ਚਲਾ ਰਿਹਾ, ਗੁਰੂ ਘਰ ਚੱਲਦਾ ਰਿਹਾ, ਉਪਦੇਸ਼ ਜੋ ਹੋਇਆ ਸੀ ਗੁਰਮਤ ਦਾ ਉਹੀ ਲੰਗਰ ਸੀ, ਉਹ ਆਤਮਾ ਦੀ ਖੁਰਾਕ ਸੀ, ਉਹ ਲੰਗਰ ਆਤਮਾ ਦੀ ਖੁਰਾਕ ਹੁੰਦੀ ਹੈ, ਜਿਹੜੇ ਬਾਹਰਲੇ ਸਰੀਰ ਦੀ ਖੁਰਾਕ ਹੈ ਨਾ ਉਹ ਲੰਗਰ ਨਹੀਂ ਹੁੰਦਾ, ਉਹ ਰਸੋਈ ਹੁੰਦੀ ਹੈ, ਰਸੋਈ ਜਾਂ ਲੰਗਰ ਚ ਕੀ ਫਰਕ ਹੈ, ਸਵਾਲ ਇਹ ਆ, ਲੰਗਰ ਦੇ ਵਿੱਚ ਇੱਕੋ ਚੀਜ਼ ਹੁੰਦੀ ਹੈ, ਇੱਕੋ ਹੀ ਉਹਦਾ ਟੇਸਟ ਹੁੰਦਾ, ਇਕੱਲਾ ਨਾਮ ਦਾ ਲੰਗਰ ਹੁੰਦਾ, ਨਾਮ ਦਾ ਰਸ ਵੀ ਇੱਕੋ ਹੀ ਹੁੰਦਾ, ਟੇਸਟ ਵੀ ਇੱਕੋ ਹੀ ਹੁੰਦਾ, ਇੱਕ ਰੰਗ ਹੈ, ਇੱਕੋ ਹੀ ਰੂਪ ਹੈ, ਇੱਕੋ ਹੀ ਹੁੰਦਾ। ਜਿਹੜੀ ਰਸੋਈ ਆ ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੁੰਦੇ ਨੇ, 36 ਅਮ੍ਰਿਤ ਹੁੰਦੇ ਨੇ, ਇਹ ਇੱਕ ਅਮ੍ਰਿਤ ਹੁੰਦਾ ਨਾਮ, ਰਸੋਈ 36 ਅਮ੍ਰਿਤ ਹੁੰਦੇ ਨੇ, ਜੇ ਪਸਾ 36 ਅਮ੍ਰਿਤ ਖਾਏ ਲੰਗਰ ਚ ਤਾਂ 36 ਅਮ੍ਰਿਤ ਹੋ ਨਹੀਂ ਸਕਦੇ, ਕੋਈ ਰਹੂਗਾ ਨਾਮ ਵਾਲਾ ਇਹਨਾਂ ਕੋਲ ਥਾ ਕੁਛ ਨਹੀਂ, ਰਸੋਈ ਨੂੰ ਲੰਗਰ ਬਣਾ ਤਾ, ਰਾਹ ਇਹ ਬੰਦ ਕਰਤਾ। ਹਾਂਜੀ,
ਲੰਗਰ ਚੱਲਦਾ ਗੁਰ ਸ਼ਬਦ ਹੀ ਹਰ ਟੋਟ ਨਾ ਆਵੀ ਖੱਟੀ ਹੈ,
ਲੰਗਰ ਗੁਰ ਸ਼ਬਦ ਹੈ ਜਿੱਥੇ ਚੱਲਦਾ ਉੱਥੇ ਤੋੜ ਨਹੀਂ ਹੁੰਦੀ ਕਿਸੇ ਚੀਜ਼ ਦੀ, ਵੀ ਖੱਟੀ ਓ ਖੱਟੀ ਹੈ, ਜਿੰਨਾ ਮਰਜ਼ੀ ਖਰਚੋ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧੋ ਜਾਈਏ, ਵਧਦਾ ਹੀ ਹੁੰਦਾ ਗਿਆਨ, ਇਹ ਗਿਆਨ ਦਾ ਜੇ ਲੰਗਰ ਚਲਾਈਏ ਵਧੂਗਾ ਘਟਦਾ ਹੁੰਦਾ ਇਹਦੀ, ਜਿੰਨਾ ਮਰਜ਼ੀ ਵੱਡੀ ਜਾਓ ਇਹ ਲੰਗਰ ਨਿਤਨਾਮ ਆ ਜਾਂਦਾ, ਦੇਖ ਲੋ ਕੋਈ ਕਰਕੇ ਜਿਨ੍ਹਾਂ ਨੇ ਕਰਿਆ ਉਹਨਾਂ ਨੇ ਕਿਹਾ, ਜਿਹਨਾਂ ਨੂੰ ਨਿਤਨਾਮ ਆਇਆ ਉਹ ਕਹਿੰਦੇ ਨੇ ਉਹਨਾਂ ਨੇ ਸਾਬਤ ਵੀ ਕੀਤਾ ਨਿਤਨਾਮੀਆਂ ਬਾਣੀ ਆਉਂਦੀ ਸੀ। ਹਾਂਜੀ,
ਖਰਚੇ ਦਿੱਤ ਖਸਮ ਦੀ ਆਪ ਖਹਿੰਦੀ ਖੈਰ ਦਬੱਟੀ ਹੈ,
ਖਰਚੇ ਦਿੱਤੀ ਖਸਮ ਦੀ ਖਰਚ ਕੀ ਕਰਦਾ, ਜੋ ਖਸਮ ਦਿੰਦਾ ਉਹੀ ਖਰਚ ਕਰੀ ਜਾਂਦਾ, ਸਰਕਾਰ ਤੋਂ ਜੋ ਆਉਂਦਾ ਗਿਆਨ ਵਾਹ ਲਈ ਜਾਂਦਾ, ਖਰਚੇ ਦਿੱਤੀ ਖਸਮ ਦੀ ਹੋਰ ਖਹਿੰਦੀ ਆਪ ਵੀ ਖਾਂਦਾ ਦੱਬ ਕੇ, ਖੈਰ ਦਬੱਟੀ ਹੈ ਦਬਲ ਕੇ ਖੈਰਾਤ ਕਰਦਾ, ਦਬਲ ਕੇ ਬਣਦਾ ਹੈ, ਇਹ ਨੀ ਵੀ ਅੱਜ ਇੰਨੀ ਕੋਈ ਗੱਲ ਦੱਸਣੀ ਕੱਲ ਨੂੰ ਮੁੱਕ ਨਾ ਜਾਵੇ, ਇੱਥੇ ਮੁੱਕਦਾ ਕੀ ਹੈ, ਸੁਣਨ ਵਾਲਿਆ ਸੁਣਨ ਵਾਲਾ ਬੋਰ ਹੋ ਜਾਂਦਾ, ਸੁਣਨ ਵਾਲਾ ਕਹਿੰਦਾ ਮੇਰੇ ਬਸ ਦੀ ਗੱਲ ਨਹੀਂ ਹੈਗੀ, ਸੁਣਾਉਣ ਵਾਲੇ ਕੋਲੋਂ ਨਹੀਂ ਘਟਦਾ ਕੁਛ ਵੀ, ਨਾ ਘਟਿਆ ਨਾ ਘਟੂਗਾ, ਘਟਿਆ ਹੀ ਨਹੀਂ ਕਦੇ ਅੱਜ ਤੱਕ, ਜੇ ਕਿਸੇ ਨੂੰ ਹੈਗਾ ਤਾਂ ਬਹਿ ਕੇ ਦੇਖ ਲਵੇ ਤਜਰਬਾ ਕਰ ਲਵੇ, ਜੇ ਕਿਸੇ ਨੂੰ ਭਲਾ ਆਪਣੇ ਤੇ ਮਾਣ ਹੋਵੇ ਤਾਂ ਮਜ਼ਾਕ ਚ ਆ ਜਾਵੇ ਫਿਰ ਪਤਾ ਲੱਗ ਜੂਗਾ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੋਇਆ, ਇਹ ਜੇ ਸ਼ਕਤੀ ਹੈ ਨਹੀਂ ਹੈ। ਹਾਂਜੀ,
ਹੋਵੇ ਸਿਫਤੀ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ,
ਸਿਫਤ ਕਿਹਦੀ ਹੁੰਦੀ ਹੈ ਸਰ, ਖਸਮ ਦੀ ਸੱਚ ਦੀ ਸਿਫਤ ਹੁੰਦੀ ਹੈ ਔਰ ਕਿਸੇ ਦੀ ਨਹੀਂ ਹੁੰਦੀ, ਹੋਵੇ ਸਿਫਤ ਖਸਮ ਦੀ, ਖਸਮ ਕੌਣ ਹੈ, ਸੱਚ ਸਭਨਾਂ ਦਾ ਖਸਮ ਹੈ, ਸੱਚ ਤੋਂ ਬਿਨਾਂ ਕਿਸੇ ਦੀ ਸਿਫਤ ਨਹੀਂ ਹੋ ਰਹੀ, ਇੱਥੇ ਕਿਸੇ ਦੇਵੀ ਦੇਵਤੇ ਦੀ ਕੋਈ ਸਿਫਤ ਨਹੀਂ ਹੋ ਸਕਦੀ, ਕਿਸੇ ਪਿਛਲੇ ਆਦਮੀ ਦੀ ਸਿਫਤ ਨਹੀਂ ਹੋ ਸਕਦੀ, ਭਗਤ ਬਾਣੀ ਕੋਲ ਹੈ ਕਿਸੇ ਕਬੀਰ ਦੀ ਕੋਈ ਸਿਫਤ ਨਹੀਂ ਕੀਤੀ ਕਿਤੇ, ਬਾਅਦ ਦੇ ਵਿੱਚ ਕਿਸੇ ਗੁਰੂ ਨੇ ਦੂਏ ਪਹਿਲੇ ਗੁਰੂ ਦੀ ਸਿਫਤ ਨਹੀਂ ਕੀਤੀ ਕਿਤੇ,
ਥੋੜੀ ਥੋੜੀ ਹੋਈ ਹੈ
ਉਹ ਸਿਫਤ ਨਹੀਂ, ਉਹ ਕੁਛ ਹੋਰ ਦੱਸਿਆ, ਸਿਫਤ ਨਹੀਂ ਕਰ ਸਕਦੇ, ਉਹ ਦੱਸਿਆ ਕੁਛ ਜ਼ਰੂਰ ਪਰ ਸਿਫਤ ਨਹੀਂ ਆ,
ਭੱਟਾ ਨੇ ਵੀ ਸਿਫਤ ਨਹੀਂ ਕੀਤੀ ਨਾਨਕ ਦੀ, ਹਾਂਜੀ
ਭੱਟਾ ਨੇ ਭਗਤ ਕਿਹਾ ਨਾਨਕ ਨੂੰ, ਭਗਤ ਦੀ ਸਿਫਤ ਕੀ ਹੁੰਦੀ ਹੈ, ਭਗਤ ਨੇ ਭਗਤੀ ਕਰ ਲਈ ਬੜੀ, ਜਿਸ ਕੋ ਬਖਸ਼ੇ ਸਿਲਸਿਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਸਾਹਿਬ ਨਾਲ ਕੰਪੈਰੀਜ਼ਨ ਕੀਤਾ ਸਰ।
ਠੀਕ ਹੈ, ਇਹ ਗੁਰਮਤ ਦਾ ਨੇਮ ਹੈ ਕਿ ਅਸੀਂ ਸਿਫਤ ਖਸਮ ਦੀ ਕਰਨੀ ਹੈ ਜੀ, ਜੋ ਜਨ ਲੈ ਖਸਮ ਕਾ ਨਾਉ।
ਹਾਂਜੀ,
ਟਿੱਪੀ ਗਲਤ ਲੱਗੀ ਹੋਈ ਹੈ, ਹੋਵੇ ਸਿਫਤੀ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ,
ਨੂਰ ਚੜਦਾ ਉਹਦੇ ਅੰਦਰ, ਦਰਗਾਹ ਤੋਂ ਨੂਰ ਵਰਸਦਾ ਉਹਦੇ ਤੇ, ਦਰਗਾਹ ਨਾਲ ਜੁੜਿਆ ਹੋਇਆ ਸਿੱਧਾ ਹੀ, ਉਹ ਨੂਰ ਆਉਂਦਾ ਨੀ ਦੀਦਾ, ਗਿਆਨ ਆਉਂਦਾ ਨੀ ਦੀਦਾ, ਕਿਸੇ ਨੂੰ ਨੀ ਦੀਦਾ, ਤੁਰਕੀ ਬਾਣੀ ਆਉਂਦੀ ਹੱਸ ਆਕਾਸ਼ ਨੀ ਆਉਂਦਾ, ਦਿਖਾਉਣ ਵਾਲੀ ਚੀਜ਼ ਹੈ ਨੀ ਹੈ, ਨੂਰ ਅਰਸੋਂ ਕੁਰਸੋਂ ਚੱਟੀ ਹੈ।
ਅਰਸ ਕੀ ਹੁੰਦਾ ਜੀ,
ਆਕਾਸ਼
ਤੇ ਕੁਰਸੋਂ
ਹਿਰਦਾ ਹੀ ਹੈ, ਕੁਰਸੋਂ
ਠੀਕ ਹੈ, ਆਕਾਸ਼ ਚੋ ਹਿਰਦੇ ਚ ਆ ਰਿਹਾ, ਹਿਰਦੇ ਚੋ ਸੰਗਤਾਂ ਨੂੰ ਸਾਨੂੰ ਮਿਲ ਰਿਹਾ ਜੀ,
ਉਥੋਂ ਬਾਹਰ ਚੜ੍ਹਦੇ ਪਾਣੀ ਉਥੋਂ ਬਚ ਕੇ ਦੂਰ ਉਤੋਂ ਆ ਕੇ ਬਚ ਕੇ ਥੱਲੇ ਜ਼ਮੀਨ ਗਾਹਾਂ ਫਿਰ ਚਿੱਟੇ ਪੈਂਦੇ ਨੇ ਦੂਰ ਤੱਕ, ਚਿੱਟੇ ਤਾਂ ਬਾਹਰ ਪੈਣੇ ਹੀ ਚੱਲਦੇ ਸੰਸਾਰ ਦੇ ਵਿੱਚ,
ਯਾਰ ਅੰਮ੍ਰਿਤ ਭਿੰਨੀ ਦੇਹਰੀ ਹੋ ਗਈ ਹੈ ਜੀ।
ਆਹ
ਠੀਕ ਹੈ ਜੀ,
ਹਾਂਜੀ,
ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ,
ਸੱਚਾ ਪਾਤਸ਼ਾਹ ਜਿਹਨੂੰ ਦਿਖ ਗਿਆ ਜਿਹਦੇ ਨਾਲ ਸੰਪਰਕ ਹੋ ਗਿਆ, ਮਲ ਜਨਮ ਜਨਮ ਦੀ ਕੱਟੀ ਹੈ, ਜਨਮਾਂ ਜਨਮਾਂ ਦੀ ਮਲ ਕੱਟੀ ਜਾਂਦੀ ਹੈ, ਇਹ ਨੀ ਹੈਗਾ ਬਈ ਇਹ ਨਹੀਂ ਕੱਟੀ ਜਾ ਸਕਦੀ, ਕਟਾਉਣ ਵਾਲਾ ਚਾਹੀਦਾ ਕੱਟੀ ਜਾਊਗੀ।
ਤੁਦ ਡਿੱਠੇ ਸੱਚੇ ਪਾਤਸ਼ਾਹ, ਤੂੰ ਸੱਚੇ ਪਾਤਸ਼ਾਹ ਨੂੰ ਡਿੱਠ ਲਿਆ ਕਿ ਅਸੀਂ ਤੁਹਾਨੂੰ ਡਿੱਠਣਾ, ਕੀ ਅਰਥ ਬਣਗੇ?
ਉਹ ਤਾਂ ਸ਼ਬਦ ਗੁਰੂ ਨਾਲ ਜੁੜਿਆ ਹੋਇਆ, ਪਰਮੇਸ਼ਰ ਨਾਲ ਗੱਲ ਕਰ, ਸ਼ਬਦ ਗੁਰੂ ਨੂੰ ਕਹਿ ਰਿਹਾ ਤੂੰ ਡਿੱਠੇ ਸੱਚੇ ਪਾਤਸ਼ਾਹ।
ਠੀਕ ਹੈ, ਕਿਉਂਕਿ ਇੱਥੇ ਇਹ ਭੁਲੇਖਾ ਪੈਂਦਾ ਵੀ ਨਾਨਕ ਸਾਹਿਬ ਨੂੰ ਡਿੱਠ ਕੇ
ਵੀ ਨਾਨਕ ਨਾਲ ਕੀ ਸੰਬੰਧ ਹੈ, ਉਹਨੂੰ ਬਾਣੀ ਧੁਰੋਂ ਉਤਰਦੀ ਹੈ ਸੱਤੇ ਪ੍ਰਮਾਣ ਨੂੰ।
ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ ਮਾਲਕ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ, ਰੂਹਾਨੀ ਦੇਸ਼ਾਂ ਤੋਂ ਉਸ ਦੇ ਦਰ ਤੇ ਨੂਰ ਝੜ ਰਿਹਾ ਹੈ, ਹੇ ਸੱਚੇ ਸਤਿਗੁਰੂ ਅੰਗਦ ਦੇਵ ਜੀ, ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ ਵਿਕਾਰਾਂ ਦੀ ਮੈਲ ਕੱਟੀ ਜਾ ਰਹੀ ਹੈ।
ਖਸਮ ਦੀ ਸਿਫਤ ਕਿੱਥੇ ਰਹੀ, ਇੱਥੇ ਖਸਮ ਦੀ ਸਿਫਤ ਨਹੀਂ ਹੋਵੇ, ਸਿਫਤ ਖਸਮ ਦੀ ਲਿਖਿਆ ਹੋਇਆ। ਖਸਮ ਇੱਥੇ ਕੌਣ ਬਣ ਗਿਆ? ਦੋ ਬਣ ਗਏ ਹੁਣ ਖਸਮ। ਜਿਹਦੇ ਖਸਮ ਦੋ ਹੋਣ ਉਹਦੇ 99 ਹੋ ਸਕਦੇ ਨੇ, ਦੋ ਅੰਕੇ 99 ਤੱਕ। ਹਾਂਜੀ,
ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਇਹ ਹੈਗਾ ਸ਼ਬਦ ਗੁਰੂ ਨਾਲ ਸੰਪਰਕ ਹੋਣ ਨਾਲ। ਹਾਂਜੀ,
ਉਹ ਸ਼ਬਦ ਗੁਰੂ ਨਾਲ ਗੱਲ ਕਰ ਰਿਹਾ ਉਹ,
ਠੀਕ ਹੈ।
ਉਹ ਸੱਚ ਬੋਲਣ ਦੀ ਦੇਖੋ ਗੱਲ ਕੀ ਸੀ, ਸੱਤੇ ਬਲਵਾਨ ਨੇ ਕਿਉਂ ਬਾਹਰ ਰਚੀ ਹੈ, ਕਦ ਰਚੀ ਹੈ, ਪਹਿਲਾਂ ਗੱਲ ਸਮਝ ਲਓ। ਸਮੱਸਿਆ ਕੀ ਹੈ? ਸਮੱਸਿਆ ਆਇਆ ਜਦੋਂ ਬਲਵਾਨ ਹੋਣੀ ਹੈ, ਗੁਰੂ ਘਰ ਨਾਲ ਗੁੱਸੇ ਹੋ ਕੇ ਚਲੇ ਗਏ, ਸੱਤਾ ਰਹੇ ਡੂਬ, ਵਿਸਾਖੀ ਸਾਰੇ ਜਾਣਦੇ ਨੇ। ਫਿਰ ਚਲੋ ਦੁਬਾਰਾ ਆ ਗਏ, ਕਿਵੇਂ ਆਏ? ਚਾਹੇ ਜਾਂ ਬਖਸ਼ਣ ਲੱਗੇ ਨੇ ਪੰਜਵੇਂ ਪਾਤਸ਼ਾਹ, ਉਹਨਾਂ ਨੇ ਕਿਹਾ ਵੀ ਸੱਚ ਬੋਲੋ। ਗਏ ਕਿਉਂ? ਤੁਹਾਨੂੰ ਤਾਂ ਅਸੀਂ ਕਹਿ ਦਿੱਤਾ ਸੀ ਭਾਈ ਤੁਸੀਂ ਦੱਸ ਦੋ ਜਿੰਨੇ ਪੈਸੇ ਕਹਿੰਦੇ ਲੈ ਲਓ, ਤੁਸੀਂ ਕਹਿੰਦੇ ਇੱਕ ਦਮ ਚੜਾਵਾ ਦੇ ਦੋ, ਅਸੀਂ ਉਹ ਵੀ ਮੰਨ ਲਈ। ਫਿਰ ਜੇ ਥੋੜੇ ਤੇ ਸਾਨੂੰ ਕਹਿੰਦੇ ਵੀ ਥੋੜੇ ਰਹਿ ਗਏ, ਸੱਚ ਦੱਸੋ ਗੱਲ ਕੀ ਹੈ? ਸੱਚ ਦੱਸਣ ਤੇ ਕਹਿੰਦੇ ਹੋ? ਹਾਂਜੀ,
ਸੱਚ ਜੇ ਗੁਰੂ ਫਰਮਾਇਆ ਕਿਉਂ ਏਦੋਂ ਬੋਲੋ ਹੱਟੀਐ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਐ।
ਹੁਣ ਉਹ ਕਹਿੰਦੇ ਵੀ ਸੱਚ ਬੋਲਣ ਲੱਗੇ ਨੇ, ਹੁਣ ਉਹ ਕਹਿੰਦੇ ਵੀ ਗੱਲ ਇਹ ਹੈ, ਪਰ ਤੁਸੀਂ ਕਹਿ ਦਿੱਤਾ ਨਾ ਸੱਚ ਬੋਲਣ ਨੂੰ ਵੀ ਸੱਚ ਬੋਲੋ, ਸੱਚ ਜੇ ਗੁਰ ਫਰਮਾਇਆ, ਸੱਚ ਬੋਲਣ ਦਾ ਫਰਮਾਨ ਕਰਤਾ ਸਾਨੂੰ, ਤੇ ਏਦੋਂ ਬੋਲੋ ਹੱਟੀਐ। ਮੈਂ ਹੁਣ ਏਦੋਂ ਬੋਲੋ, ਅਸੀਂ ਵੀ ਨੀ ਵਿਛੜਦੇ। ਬਹੁਤ ਔਖੀ ਸੀ ਗੱਲ ਕਹਿਣੀ ਇਹ, ਨਾਨਕ ਨੇ ਰਾਜ ਚਲਾਇਆ, ਨਾਨਕ ਦੇ ਮੁੰਡੇ ਦੇ ਖਿਲਾਫ਼ ਬੋਲਣਾ, ਕਿਉਂਕਿ ਉਹ ਨਹੀਂ, ਇਹਨਾਂ ਨੇ ਫੂਕ ਮਾਰੀ ਸੀ, ਗੁਰੂ ਘਰ ਤੋਂ ਅਲੱਗ ਕੀਤਾ ਸੀ, ਇਹ ਤੁਹਾਡੇ ਸਿਰ ਤੇ ਹੀ ਹੈ, ਤੁਸੀਂ ਕਹਾਉਂਦੇ ਹੋ ਤਾਂ ਦੁਨੀਆ ਆਉਂਦੀ ਹੈ। ਸੱਚ ਜੇ ਗੁਰ ਫਰਮਾਇਆ ਕੋਈ ਏਦੋਂ ਬੋਲੋ ਹੱਟੀਐ।
ਗੁਰ ਕੌਣ ਹੈ ਇੱਥੇ ਜੀ? ਹੁਣ ਸੱਚ ਜੇ ਗੁਰ ਤੇ ਸਿਆਰੀ ਹੈ, ਸੱਚ ਜੇ ਗੁਰੂ ਫਰਮਾਇਆ, ਗੁਰ ਨੇ
ਅਜਿਹੇ ਪਾਸ਼ਾ ਸੱਚ ਬੋਲਣ ਨੂੰ ਫਰਮਾਇਆ, ਫਰਮਾਨ ਹੋ ਗਿਆ ਵੀ ਸੱਚ ਬੋਲ ਦੋ। ਇਸ ਨੇ ਜੋ ਫਰਮਾਇਆ ਸੱਚ, ਸਾਨੂੰ ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਸੱਚ ਬੋਲਣ ਨੂੰ ਸਾਨੂੰ ਕਿਹਾ, ਹੁਣ ਅਸੀਂ ਇਸ ਬੋਲ ਤੋਂ ਪਿੱਛੇ ਨਹੀਂ ਹਟ ਸਕਦੇ।
ਠੀਕ ਹੈ ਜੀ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਹੈ।
ਅਗਲੇ ਪੁੱਤਾਂ ਨੇ ਆਪ ਦਾ ਉਹਨਾਂ ਦਾ ਕੌਲ ਪਾਲਿਆ ਜੀ, ਸੱਚ ਬੋਲਿਆ ਜੀ, ਤੇ ਪੀਰ ਦੇ ਹੱਥ ਤੋਂ ਕੰਨ ਚ ਮੋਰੀ ਕਢਾ ਲਈ, ਕਰ ਪੀਰ ਕੰਨ ਮੁਰੱਟੀ ਹੈ। ਸਮੁੰਦਰ ਪਵਾ ਲਈ, ਸ੍ਰੀ ਚੰਦ ਦੀ ਸਾਫ ਗੱਲ ਕਰਤੀ ਵੀ ਇਹਨੇ ਕੀਤਾ, ਜਿਹਨੇ ਆਪ ਦੀ ਨਾ ਗੁਰੂ ਦੀ ਗੱਲ ਮੰਨੀ, ਉਹਨੇ ਸਾਡੇ ਕੰਨ ਚ ਫੂਕ ਮਾਰ ਵੀ ਤੁਸੀਂ ਬਣੋ ਮੰਨੋ, ਆਪ ਨੂੰ ਐ ਨੀ ਸੀ ਭਰੋਸਾ ਸਾਡਾ, ਵੀ ਉਹਨੇ ਤੋੜਤਾ, ਕਰ ਪੀੜੋ ਕੰਨ ਮੁਰੱਟੀ ਹੈ। ਪੀਰ ਦੇ ਅੱਖਾਂ, ਪੀਰ ਹੁੰਦਾ ਮੁਸਲਮਾਨ ਜਿਹੜਾ, ਔਰ ਸਿੱਧ ਪੀਰ ਕਹਾਉਂਦੇ ਸੀ ਇਹ, ਜਿਹੜੇ ਥੱਲੇ ਰਹੇ ਤੇ ਨੌ ਨਾਥ, ਉਹ ਪੀਰ ਕਹਾਏ ਨੇ। ਜਿਹਦਾ ਚੇਲਾ ਸ੍ਰੀ ਚੰਦ ਹੈ ਉਹ ਨਾਥ ਹੈ, ਜੋਗੀ ਨੀ ਹੈ, ਜੋਗ ਮਤ ਨੀ, ਉਹਦੇ ਕੋਲ ਨਾਥ ਕਹਾਇਆ, ਉਹ ਪੀਰ ਸੀ, ਪੀਰ ਬੰਦਾ ਸੀ, ਕਲਾਮਾ ਗਲੂ ਪੜਦਾ ਸੀ, ਉਹਦੀ ਗੱਲ ਹੈ।
ਸਿਲਜੋਗ ਲੂਣੀ ਚੱਟੀ ਹੈ, ਉਹ ਸਿਲਜੋਗ ਵੀ ਚੜਦੇ ਸੀ,
ਬਿਲਕੁਲ ਉਹ ਐ ਸੀਗਾ ਵੀ ਤੁਸੀਂ ਰੱਖਦੇ ਹੋ, ਯਾ ਤਾਂ ਭੇਖ ਵਾਲਾ ਸਾਡੇ ਵਾਲਾ ਲੈ ਲਓ, ਯਾ ਕਲਾਮਾ ਸਾਡੇ ਵਾਲੀਆਂ ਲੈ ਲਓ, ਧਿਆਨ ਵੀ ਲਾਈ ਜਾਂਦੇ ਸੀ ਇਹ, ਉਹ ਪੱਥਰ ਦਾ ਉਹ ਵੀ ਪੜਦੇ ਸੀ, ਉਹਨਾਂ ਵਾਲੇ ਕਲਾਮਾ ਵੀ ਪੜਦੇ ਸੀ, ਦੋਵੇਂ ਕੰਮ ਕਰਦੇ ਸੀ।
ਭੇਖ ਇਹਨਾਂ ਨੇ ਆਪਣਾ ਰੱਖ ਲਿਆ ਤੇ ਕਲਾਮਾ ਉਹਨਾਂ ਦਾ ਪੜ ਲਿਆ, ਤੇ ਵਿੱਚੇ ਧਿਆਨ ਲਾਈ ਜਾਂਦੇ ਸੀ।
ਆ ਵਿੱਚੇ ਧਿਆਨ ਲਾਈ ਜਾਂਦੇ, ਉਹ ਕਹਿੰਦੇ ਇਹਨਾਂ ਦੇ ਵਿੱਚੇ ਰਹੋ ਬੜੇ, ਹੌਲੀ ਹੌਲੀ ਇਹਨਾਂ ਦੇ ਰੰਗ ਚਾੜੋਗੇ ਤੁਸੀਂ, ਆਪਣੇ ਬੰਦੇ ਛੱਡੇ ਦੇ ਜਿਵੇਂ ਸਾਡੇ ਜਾ ਛੱਡਤੇ ਇਹਨਾਂ ਨੇ ਸਿੱਖ ਬਣਾ ਕੇ।
ਅੱਛਾ, ਮੁਸਲਮਾਨਾਂ ਨੇ ਇਹਨਾਂ ਨੇ ਕਿਹਾ ਜਿਹੜੇ ਉਸ ਸਮੇਂ ਜੋਗੀ ਸੀ ਵੀ ਤੁਸੀਂ ਪੀਰ ਬਣ ਜਾਓ।
ਹਾਂ, ਦੋ ਨਾਥ ਬਣ ਗਏ ਸੀਗੇ।
ਅੱਛਾ, ਪੁੱਤਰੀ ਕੌਲ ਨਾ ਪਾਲਿਓ, ਇਹ ਫਿਰ ਹੁਣ ਗੁਰੂ ਅੰਗਦ ਸਾਹਿਬ ਦੇ ਲੜਕਿਆਂ ਦੀ ਗੱਲ ਹੋ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਹੋ ਰਹੀ ਹੈ?
ਗੁਰੂ ਨਾਨਕ ਸਾਹਿਬ ਦੇ ਸਿਰ ਜੋਗ ਲੂਣੀ ਚੱਟੀ ਇਹਦੇ ਨਾਲ ਚੱਲਦੀ ਹੈ ਗੱਲ।
ਅੱਛਾ ਜੀ, ਇਹ ਗੱਲ ਗੁਰੂ ਅੰਗਦ ਸਾਹਿਬ ਨਾਲ ਵੀ ਤਾਂ ਹੋਈ, ਉਹਨਾਂ ਦੇ ਬੱਚਿਆਂ ਨੇ ਵੀ ਤਾਂ ਉਹਨਾਂ ਦੀ ਗੱਲ ਮੰਨੀ ਹੈ ਨਾ, ਪਰ ਉਹ ਪਤਾ ਨੀ ਪੀਰ ਬਣ ਕੇ ਨਹੀਂ।
ਨਹੀਂ ਨਹੀਂ, ਉਹ ਨਾ ਤੇ ਉਹ ਲਾਗੂ ਨਹੀਂ ਹੁੰਦੀ ਜਿਹੜੀ ਕੰਨ ਪੜਵਾਇਆ ਜੀ ਉਹਨਾਂ ਨੇ,
ਹਲੰਤ ਪਾਤਾ ਵੈਸੇ ਵਰਡ ਕੰਨ ਹੀ ਹੈ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਹੈ।
ਕੰਨ ਜਾਣ ਕੇ ਬਣਾਇਆ ਇਹਨਾਂ ਨੇ, ਵਿਕਨ ਬੋਲ ਲਿਆ।
ਕੰਨ ਸ਼ਬਦ ਆਉਂਦਾ ਹੈਗਾ 6 ਵਾਰ ਆਉਂਦਾ ਕੰਨ ਜਿਹੜਾ ਇਹਨਾਂ ਨੇ, ਔਰ ਕੰਨ ਵਾਸਤੇ ਆਉਂਦਾ, ਕੰਨ ਚ ਮੋਰੀ ਪਵਾ ਲਈ।
ਉਹ ਕੰਨ ਧੱਠਾ ਬੋਲਦਾ, ਉਹ ਧੱਠਾ ਹੁੰਦਾ, ਮੈਨੂੰ ਵੀ ਕਹਿਣ ਲੱਗੇ ਸੀ ਕੰਨਾ ਜੀ, ਇਹਦਾ ਆਤਮਾ ਕੰਧਾ ਹੁੰਦਾ, ਕੰਨਾ ਨੀ ਹੁੰਦਾ। ਹਾਂਜੀ,
ਦਿਲ ਖੋਟੇ ਆਕੀ ਫਿਰਨ, ਬੰਨ ਭਾਰ ਉਚਾਇਨ ਛੱਟੀ ਹੈ।
ਦਿਲ ਖੋਟੇ, ਦਿਲ ਵਿੱਚ ਖੋਟ ਹੈ, ਸੱਚ ਨਹੀਂ ਹੈ ਦਿਲ ਵਿੱਚ, ਸੱਚ ਪਿਓਰ ਨਹੀਂ ਹੈ ਦਿਲ ਦੇ ਵਿੱਚ, ਖੋਟ ਹੈ ਵਿੱਚ। ਆਕੀ ਫਿਰਨ, ਸੱਚ ਤੋਂ ਆਕੀ ਨੇ, ਸੱਚ ਨੀ ਮੰਨਦੇ 100%, ਪਾਣੀ ਚ ਨੀ ਮੰਨਦੇ, ਪਾਣੀ ਨੂੰ ਨੀ ਮੰਨਦੇ। ਦਿਲ ਖੋਟੇ ਆਕੀ ਫਿਰਨ, ਬੰਨ ਭਾਰ ਉਚਾਇਨ ਛੱਟੀਏ, ਫਿਰ ਦੇ ਉੱਤੇ ਪਾਪ ਦੀ ਪੰਡ ਚੱਕੀ ਹੋਈ ਆ, ਭਾਰ ਚੱਕਿਆ ਹੋਇਆ।
ਠੀਕ ਹੈ। ਬਨ ਭਾਰ ਉਚਾਇਨ ਛੱਟੀ ਹੈ, ਛੱਟੀ ਹੈ ਕੀ ਭਾਵ ਹੈ ਜੀ?
ਜਿੱਥੇ ਦਮ ਤੋੜਦਾ ਪਾਪ ਦੀ ਪਰ ਉੱਥੇ ਸਿੜ ਦਿੰਦੇ ਨੇ ਗਾਹ ਦਾ, ਫੇਰ ਜਨਮ ਹੋ ਜਾਂਦਾ।
ਅੱਛਾ ਜੀ, ਛੱਟੀ ਦਾ ਅਰਥ ਇਹਨਾਂ ਨੇ ਕੀਤਾ ਹੋਇਆ ਜੀ, ਛੱਜ ਦਾ ਭਾਰ, ਭਾਰ ਛੱਟੀ ਹੈ। ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ, ਉਹ ਲੋਕ ਦੁਨੀਆ ਦੀ ਧੰਦਿਆਂ ਦੀ ਛੱਤ ਦਾ ਭਾਰ ਬੰਨ ਕੇ ਚੁੱਕੀ ਰੱਖਦੇ ਹਨ।
ਛੱਤ ਲਫ਼ਜ਼ ਦਾ ਅਰਥ ਨਹੀਂ ਕੀਤਾ ਇਹਨਾਂ ਨੇ, ਕੀ ਹੁੰਦਾ
ਛੱਤ ਦਾ ਭਾਰ? ਪਤਾ ਨਹੀਂ ਕੀ ਹੁੰਦਾ,
ਅੱਜ ਕੀ ਹੁੰਦਾ ਫਿਰ, ਉਹੀ ਤਾਂ ਗੱਲ ਹੈ,
ਛੱਤ ਦਾ ਨਹੀਂ ਕੀਤਾ ਅਰਥ।
ਹਾਂਜੀ,
ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀ ਹੈ।
ਪਹਿਲਾਂ ਤਾਂ ਜਿਹਨੇ ਆਖੀ ਹੈ ਗੁਰਬਾਣੀ, ਆ ਗੱਲ ਜਿਹਨੇ ਆਖੀ ਹੈ ਉਹ ਇਹਦੇ ਤੇ ਚੱਲਦਾ ਅਮਲ ਕਰਦਾ, ਦੂਜਾ ਨਹੀਂ ਇਹਦੇ ਅਮਲ ਕਰਦਾ ਕੋਈ। ਜਿਹਨੇ ਆਖੀ ਹੈ ਪਹਿਲਾਂ ਤੁਰਕੀ ਬਾਣੀ, ਉਹੀ ਪਹਿਲਾਂ ਤਾਂ ਉਹੀ ਕਰਦਾ ਇਹਦੇ ਅਮਲ, ਉਹਦਾ ਜੀਵਨ ਇਹਦੇ ਮੁਤਾਬਕ ਹੈ। ਜਾਂ ਫਿਰ ਜਿਹਨੇ ਕੀਤੀ, ਜਿਹਨੇ ਇੱਥੇ ਮੰਨ ਲਈ, ਕਮਾ ਲਈ, ਥੱਟੀ ਆ ਉਹ ਟਿਕ ਗਿਆ, ਉਹਦੇ ਵਰਗਾ ਹੀ ਹੋ ਗਿਆ, ਉਹਨਾਂ ਵਰਗਾ ਹੀ ਹੋ ਗਿਆ। ਹਾਂਜੀ
ਠੀਕ ਹੈ। ਥੱਟੀ ਇਹਦਾ ਭਾਵ ਕੀ? ਥਿਰ ਹੋ ਗਿਆ ਜੀ,
ਫਿਰ ਹੋ ਗਿਆ,
ਥਾਪਿਆ ਗਿਆ। ਹਾਂਜੀ
ਹਾਂ, ਹੋ ਕੇ ਟਿਕ ਗਿਆ ਉਹ। ਹਾਂਜੀ,
ਕੌਣ ਹਾਰੇ ਕਿਨੀ ਵੱਟੀ ਹੈ?
ਇੱਥੇ ਹਾਰ ਜਿੱਤ ਕੀਤੀ ਹੈ, ਹਾਰ ਜਿੱਤ ਵਾਲੀ ਕੋਈ ਗੱਲ ਨਹੀਂ ਸੀਗੀ, ਕੌਣ ਜਿੱਤਿਆ ਕੌਣ ਹਾਰਿਆ, ਇੱਥੇ ਹਾਰ ਜਿੱਤ ਕੀਤੀ ਹੈ। ਜਿੰਨਾ ਚਿਰ ਜੀ ਕਰਿਆ ਮਾਇਆ ਚ ਰਿਹਾ, ਇੱਥੋਂ ਮਾਇਆ ਜੋ ਜੀ ਉਚਾਟ ਹੋ ਗਿਆ, ਆਪਣੇ ਗੱਲ ਨੂੰ ਆ ਗਿਆ।
ਪਰ ਮਨ ਜੀਤੇ ਜਗ ਜੀਤੇ, ਜੇ ਜਿੱਤਣਾ ਤਾਂ ਮਨ ਜਿੱਤਣਾ ਪਊ ਪਹਿਲਾਂ। ਹਾਂਜੀ,
ਮਨ ਵੀ ਇੱਕੋ ਹੀ ਸੀ, ਜਿੱਤਣਾ ਕਿਹਨੇ ਸੀ? ਜਿੱਤਣਾ ਵੀ ਆਪੇ ਸੀ, ਆਪਣੇ ਆਪ ਨੂੰ ਆਪੇ ਜਿੱਤਣਾ ਸੀ, ਕਹਿੰਦੇ ਜਿੱਤਣਾ ਸੀ। ਹਾਰਿਆ ਕੌਣ? ਜਿੱਤਿਆ ਵੀ ਆਪ, ਹਾਰਿਆ ਵੀ ਆਪੇ, ਜਿੱਤਿਆ ਵੀ ਉਹੀ ਤੇ ਹਾਰਿਆ ਵੀ ਉਹੀ।
ਅੱਛਾ, ਵੱਟੀ ਦਾ ਮਤਲਬ ਖੱਟਿਆ, ਕਿਉਂਕਿ ਕਿਹਨੇ ਕੁਛ ਹਾਰਿਆ ਕਿਹਨੇ ਕੁਛ ਖੱਟਿਆ, ਜਿਹੜਾ ਇੱਕ ਹੋ ਗਿਆ ਉਹ ਖੱਟ ਗਿਆ, ਜਿਹੜਾ ਨਹੀਂ ਸੀ ਉਹ ਇੱਥੇ ਰਿਹਾ। ਹਾਂਜੀ,
ਕੌਣ ਹਾਰਿਆ ਕੌਣ ਜਿੱਤਿਆ,
ਉੱਚੀ ਖੱਟੀ ਕੌਣ ਕਰਕੇ ਲੈ ਗਿਆ ਇੱਥੋਂ? ਹਾਂਜੀ, ਬਾਜੀ ਕਿਹਨੇ ਜਿੱਤੀ ਹੈ ਉਹ ਸਮਝੋ, ਉਹ ਵੱਟੀ ਹੈ ਵੀ ਕੀ ਕੌਣ ਬਾਜੀ ਹਾਰਿਆ।
ਆ ਗੱਲ
ਠੀਕ ਹੈ, ਪਰ ਹਾਰਿਆ ਸ੍ਰੀ ਚੰਦ ਸੀ, ਕਿਉਂਕਿ ਉਹਨੇ ਕਹਾ ਨੀ ਮੰਨਿਆ ਤੇ ਭਾਈ ਲੈਣਾ ਜੀ ਜਿੱਤ ਗਏ।
ਉਹ ਸ੍ਰੀ ਚੰਦ ਵੀ ਜਿੱਤ ਜੂਗਾ ਜੇ ਮੰਨ ਜੂਗਾ, ਮਨ ਉਹਦਾ ਪਤਾ ਹੁਣ ਸਮਝ ਆਈ ਆ ਵੀ ਹਾਰਨਾ ਹੀ ਚੰਗਾ ਸੀ ਜਿੱਤਣਾ ਮਾੜਾ ਸੀ, ਪਰ ਸੰਸਾਰ ਦੇ ਵਿੱਚ ਜਿੱਤੇ ਪਿਆਰੀ ਲੱਗਦੀ, ਹਾਰ ਨੀ ਪਿਆਰੀ ਲੱਗਦੀ।
ਠੀਕ ਹੈ ਜੀ, ਇੱਥੇ ਰਾਮ ਕੱਲੀ ਕੀ ਵਾਰ, ਰਾਏ ਬਲਵੰਤ ਤਥਾ ਸਤੈਡੂਮ ਆਖੀ ਦੀ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।